ਵਾਹਿਗੁਰੂ ਸਾਹਿਬ ਜੀਓ ਦਵਈਆ ਛੰਦ ਚਰਨ ਕਮਲ ਕਲ ਮਲ ਹੈ ਨਿਵਾਰਨ ਔਰ ਧਰ ਧਿਆਨ ਹੈ ਤਿਨ ਕੋ ਸ੍ਰੀ ਨਾਨਕ ਇਤਿਹਾਸ ਵਖਾਨੋ ਦੁਖ ਨਾਸਨ ਪ੍ਰਣ ਜਿਨ ਕੋ ਚਰਨ ਕਮਲ ਕਲ ਮਲ ਹੈ ਨਿਵਾਰਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਪਾਵਨ ਪ੍ਰਸੰਗ ਸ਼ਰਵਣ ਕਰ ਰਹੇ ਹਾਂ। ਕਿਸ ਪ੍ਰਕਾਰ ਭਾਈ ਮਰਦਾਨਾ ਜੀ ਨੂੰ ਰਾਜਪੋਏ ਦੀ ਤਲਵੰਡੀ ਤੋਂ ਬਾਬਾ ਕਲਿਆਣ ਚੰਦ ਜੀ ਨੇ ਭੇਜਿਆ ਪਤਾ ਲੈਣ ਗੁਰੂ ਨਾਨਕ ਦੇਵ ਜੀ ਦਾ, ਇਹ ਜੋ ਮੋਦੀਖਾਨਾ ਛੱਡਿਆ ਹੈ ਉਹਨਾਂ ਨੇ ਜੰਗਲ ਵਿੱਚ ਜਾ ਕੇ ਬੈਠੇ ਸੁਣਿਆ ਹੈ। ਸੋ ਇਹ ਸੱਚ ਹੈ, ਜੇ ਸੱਚ ਹੈ ਤਾਂ ਇਹ ਗੱਲ ਹੋਈ ਕਿਉਂ, ਕਿ ਮੋਦੀਖਾਨੇ 'ਚ ਘਾਟਾ ਪੈ ਗਿਆ ਸੀ ਜਾਂ ਕੀ ਕਾਰਨ। ਭਾਈ ਮਰਦਾਨਾ ਜੀ ਚੱਲ ਕੇ ਪਹਿਲਾਂ ਬੇਬੇ ਨਾਨਕੀ ਜੀ ਕੋਲ ਘਰ ਪਹੁੰਚੇ, ਫਿਰ ਉਸ ਵਕਤ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਗਏ। ਮਹਾਰਾਜ ਨੇ ਬਚਨ ਕੀਤਾ ਕਿ ਬਸ ਉਹ ਗੱਲਾਂ ਛੱਡੋ, ਅਰਬਾਬ ਲਿਆਓ ਅਤੇ ਆਪਾਂ ਜੋ ਕਾਰਜ ਕਰਨਾ ਉਹ ਕਾਰਜ ਕਰੀਏ, ਘਰ ਨਹੀਂ ਜਾਣਾ। ਭਾਈ ਮਰਦਾਨਾ ਜੀ ਕਹਿਣ ਲੱਗੇ, ਮੈਂ ਬਹੁਤ ਦੁਬਿਧਾ 'ਚ ਪੈ ਗਿਆ, ਉਧਰੋਂ ਤਾਂ ਪਿਤਾ ਜੀ ਕਹਿੰਦੇ ਪਤਾ ਲੈ ਕੇ ਆਓ, ਉਧਰੋਂ ਆਪ ਜੀ ਦਾ ਹੁਕਮ ਹੋ ਗਿਆ ਘਰ ਨਹੀਂ ਜਾਣਾ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਬਸ ਰਬਾਬ ਲੈ ਕੇ ਆਓ। ਜਾ ਕੇ ਨਗਰ ਦੇ ਵਿੱਚ ਗਏ ਨੇ, ਉਸ ਵਕਤ ਢਾਡੀ ਕੋਈ ਗਾ ਰਹੇ ਸੀ ਪਠਾਣ ਉੱਥੇ। ਸੋ ਉਹਨਾਂ ਨੂੰ ਕਹਿਣ ਲੱਗੇ, ਇੱਕ ਚੰਗਾ ਪੁਰਖ ਤੁਹਾਨੂੰ ਬੁਲਾਉਂਦਾ। ਢਾਡੀ ਰਬਾਬ ਲੈ ਕੇ ਗਿਆ, ਜਦੋਂ ਉੱਥੇ ਵਜਾਈ, ਮਹਾਰਾਜ ਨੇ ਕੀਰਤਨ ਕੀਤਾ, ਕਹਿੰਦੇ ਨੇ ਦਰਖਤਾਂ ਦੇ ਵਿੱਚੋਂ ਵੀ ਰਸ ਚੋਣ ਲੱਗ ਪਿਆ, ਉੜਦੇ ਪੰਛੀ ਬੈਠ ਗਏ, ਹਵਾ ਉੱਥੇ ਹੀ ਖੜ ਗਈ, ਸਾਰੇ ਬ੍ਰਹਿਮੰਡ ਦੇ ਵਿੱਚ ਇਤਨੀ ਮਿਠਾਸ ਭਰੀ ਆਵਾਜ਼ ਜੋ ਗੁਰੂ ਨਾਨਕ ਦੇਵ ਜੀ ਨੇ ਗਾਇਨ ਕੀਤਾ, ਸਭਨਾਂ ਦਾ ਭਲਾ ਕਰ ਦਿੱਤਾ। ਫਿਰ ਮਹਾਰਾਜ ਨੇ ਬਚਨ ਕੀਤਾ, ਜਾਓ ਭਾਈ ਰਬਾਬ ਲੈ ਕੇ ਆਓ, ਮਰਦਾਨਾ ਬੇਬੇ ਕੋਲੋਂ ਪੈਸੇ ਲੈ ਕੇ ਜਾਓ। ਉਸ ਵਕਤ ਪੈਸੇ ਲੈ ਕਰਕੇ ਬੇਬੇ ਨਾਨਕ ਜੀ ਪਾਸੋਂ ਰਬਾਬ ਲੈਣ ਦੇ ਬਚਨ ਕੀਤੇ ਹਨ। ਆਓ ਸ਼ਰਵਣ ਕਰਦੇ ਹਾਂ ਰਬਾਬ ਲਿਆਉਣਾ ਪ੍ਰਸੰਗ 35ਵਾਂ, ਸਤਿਗੁਰੂ ਦੀ ਬਖਸ਼ਿਸ਼ ਦਾ ਸਦਕਾ। ਸੋ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਜੋ ਸਰਵਵਿਆਪਕ ਪਰਿਪੂਰਨ ਵਾਹਿਗੁਰੂ ਦਾ ਧਿਆਨ ਕਰਕੇ ਗੱਜ ਕੇ ਬੋਲੋ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਵਾਹਿਗੁਰੂ ਸਾਹਿਬ ਜੀਓ ਦਵਈਆ ਛੰਦ ਚਰਨ ਕਮਲ ਕਲ ਮਲ ਹੈ ਨਿਵਾਰਨ ਔਰ ਧਾਰ ਧਿਆਨ ਹੈ ਤਿਨ ਕੋ।
ਧੰਨ ਗੁਰੂ ਨਾਨਕ ਦੇਵ ਜੀ ਦਾ ਪਹਿਲਾਂ ਮੰਗਲ ਕੀਤਾ, ਭਾਵ ਪਹਿਲਾਂ ਗੁਰੂ ਨਾਨਕ ਦੇਵ ਜੀ ਨੂੰ ਧਿਆਇਆ, ਉਹਨਾਂ ਦੀ ਉਪਮਾ ਕੀਤੀ ਹੈ, ਤਾਂ ਕਿ 35ਵਾਂ ਧਿਆ ਆਰੰਭ ਕਰਨ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰ ਲਈਏ। ਸੋ ਸ੍ਰੀ ਨਾਨਕ ਇਤਿਹਾਸ ਬਖਾਨੋ ਦੁੱਖ ਨਾਸ਼ਨ ਪ੍ਰਣ ਜਿਨ ਕੋ। ਕਹਿੰਦੇ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਹੁਣ ਅਸੀਂ ਕਥਨ ਕਰਨ ਲੱਗੇ ਹਾਂ। ਦੁੱਖਾਂ ਦਾ ਨਾਸ ਕਰਤਾ ਹੈ ਜੋ ਗੁਰੂ ਨਾਨਕ ਦੇਵ ਜੀ ਦਾ ਪਰਨ ਹੈ ਕਿ ਦੁੱਖਾਂ ਦੀ ਨਿਵਿਰਤੀ ਕਰਨੀ ਹੈ। ਚਰਨ ਕਮਲ ਕਲ ਮਲ ਹੈ ਨਿਵਾਰਨ, ਜਿਨ੍ਹਾਂ ਦੇ ਚਰਨ ਕਮਲ ਜਿਹੜੇ ਨੇ, ਜਿਤਨੇ ਵੀ ਪਾਪ ਨੇ ਉਹਨਾਂ ਨੂੰ ਨਿਵਿਰਤ ਕਰ ਦਿੰਦੇ ਨੇ। ਔਰ ਧਰ ਧਿਆਨ ਹੈ ਤਿਨ ਕੋ। ਮੈਂ ਹਿਰਦੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਧਿਆਨ ਕਰਕੇ ਉਹਨਾਂ ਅੱਗੇ ਬੇਨਤੀ ਕਰਦਾ ਹਾਂ।
ਸ੍ਰੀ ਨਾਨਕ ਇਤਿਹਾਸ ਵਖਾਨਾ ਦੁੱਖ ਨਾਸਨ ਪ੍ਰਣ ਜਿਨ ਕੋ।
ਜਿਨ੍ਹਾਂ ਦਾ ਇਹ ਪਰਨ ਹੈ ਕਿ ਅਸੀਂ ਦੁਨੀਆਂ ਦੇ ਦੁੱਖ ਦੂਰ ਕਰਨੇ ਹਨ, ਉਹਨਾਂ ਗੁਰੂ ਨਾਨਕ ਦੇਵ ਜੀ ਦਾ ਹੁਣ ਇਤਿਹਾਸ ਜੋ ਹੈ ਉਹ ਅੱਗੇ ਕਥਨ ਕਰਦੇ ਹਾਂ।
ਸ੍ਰੀ ਬਾਲਾ ਸੁੰਦਰ ਵਾਸ ਸੁਸਾ ਆਵਾਸ ਗਏ ਸੁਖ ਰਾਸੀ ਮਿਲੀ ਸੋਦਰੀ ਹਿਤ ਸਾਂ
ਭਾਈ ਬਾਲਾ ਜੀ ਇਹ ਪ੍ਰਸੰਗ ਅੱਗੇ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਮਹਾਰਾਜ ਨੂੰ। ਇਹ ਗੁਰੂ ਅੰਗਦ ਦੇਵ ਮਹਾਰਾਜ ਉਸ ਤੋਂ ਬਾਅਦ ਫਿਰ ਕੀ ਹੋਇਆ? ਸੁਸਾ ਆਵਾਸ ਗਏ ਸੁਖਰਾਸੀ। ਬੇਬੇ ਨਾਨਕੀ ਜੀ ਨੇ ਜਦੋਂ ਭਾਈ ਮਰਦਾਨੇ ਨੇ ਕਿਹਾ ਸੀ ਕਿ ਕਰਵਾਵ ਲੈਣੀ ਹੈ, ਪੈਸੇ ਚਾਹੀਦੇ ਨੇ ਉਹਦੇ ਵਾਸਤੇ, ਬੇਬੇ ਜੀ ਨੇ ਕਿਹਾ ਇੱਕ ਕੀ ਸੌ ਲੈ ਦਿਆਂ ਰਵਾਬ, ਪਰ ਇੱਕ ਵਾਰ ਮੇਰੇ ਵੀਰ ਨੂੰ ਕਹਿ ਦਿਓ ਮੈਨੂੰ ਘਰ ਆ ਕੇ ਦਰਸ਼ਨ ਜ਼ਰੂਰ ਦੇ ਜਾਵੇ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਿਰ ਉੱਠ ਕੇ ਘਰ ਨੂੰ ਚਲੇ ਗਏ ਸਨ। ਸੁਸਾ ਵਾਸ ਗਏ ਸੁਖ ਰਾਸੀ। ਸੁੱਖਾਂ ਦੀ ਪੂੰਜੀ, ਸੁੱਖਾਂ ਦਾ ਸਮੁੰਦਰ ਗੁਰੂ ਨਾਨਕ ਦੇਵ ਜੀ ਭੈਣ ਬੇਬੇ ਨਾਨਕੀ ਜੀ ਦੇ ਗ੍ਰਹਿ ਗਏ। ਮਿਲੀ ਸੋਦਰੀ ਹਿਤ ਸਿਉਂ, ਸੋਦਰੀ ਤੋਂ ਭਾਵ ਭੈਣ ਜੀ, ਸੋਦਰ ਤੋਂ ਭਾਵ ਭਰਾ। ਇਸ ਤਰ੍ਹਾਂ ਭੈਣ ਬੇਬੇ ਨਾਨਕੀ ਜੀ ਬੜੇ ਪਿਆਰ ਨਾਲ ਮਿਲੇ।
ਸਾਦਰ ਮੰਚ ਡਸਾਏ ਬਹਿਸਾਏ, ਹਰਖੀ ਸਰਸ ਅਮਿਤ ਸਾ।
ਬੇਅੰਤ ਖੇੜੇ ਨਾਲ ਬਹੁਤ ਖੁਸ਼ ਹੋ ਕੇ ਸਹਿਤ ਆਦਰ ਦੇ ਪਲੰਘ ਦੇ ਉੱਤੇ ਡਾਹ ਕੇ, ਅੱਛੀ ਪਲੰਘ ਚਾਦਰ ਗਦੈਲਾ ਸਰਾਣਾ ਲਾ ਕੇ ਸੋਹਣਾ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਦੇ 'ਤੇ ਬੇਨਤੀ ਕੀਤੀ, ਇੱਥੇ ਸੱਜ ਜਾਓ ਜੀ। ਬਹੁਤ ਖੁਸ਼ ਹੋਈ।
ਸ੍ਰੀ ਨਾਨਕ ਮ੍ਰਿਤ ਬਚਨ ਅਲਾਏ, ਸੁਸਾ ਮਨੋਰਥ ਭਨੀਏ।
ਗੁਰੂ ਨਾਨਕ ਦੇਵ ਮਹਾਰਾਜ ਨੇ ਕੋਮਲ ਬਚਨ ਕਹੇ, ਹੇ ਭੈਣ ਜੀ ਤੁਸੀਂ ਮੈਨੂੰ ਯਾਦ ਕੀਤਾ ਹੈ, ਸੋ ਮੇਰੇ ਬੁਲਾਉਣ ਦਾ ਕੀ ਕਾਰਨ, ਜੋ ਤੁਹਾਡਾ ਮਨੋਰਥ ਹੈ ਉਹ ਮੈਨੂੰ ਦੱਸ ਦਿਓ ਜੀ।
ਤੁਮੇ ਆਏ ਸੇ ਅਨੁਸਾਰ ਸਦਾ ਮੈਂ, ਬਖਸ਼ ਸਵਾਸ ਮਹਿ ਗੁਣੀਏ।
ਤੁਹਾਡੀ ਆਗਿਆ ਦੇ ਅਨੁਸਾਰ ਹੀ ਸਦਾ ਮੈਂ ਚੱਲਦਾ ਹਾਂ। ਸੋ ਇਹ ਗੱਲ ਜਿਹੜਾ ਹੈ ਆਪਣੇ ਪਵਿੱਤਰ ਦਿਲ ਦੇ ਅੰਦਰ ਵਿਚਾਰ ਲਓ, ਮੈਂ ਤੁਹਾਡੇ ਤੋਂ ਬਾਹਰ ਨਹੀਂ ਹਾਂ, ਕਿਉਂਕਿ ਬੇਬੇ ਨਾਨਕੀ ਭਗਤੀ ਦਾ ਅਵਤਾਰ ਹੈ। ਇਸ ਕਰਕੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਮੈਂ ਭਗਤਾਂ ਤੋਂ ਬਾਹਰ ਨਹੀਂ, ਭਗਤੀ ਤੋਂ ਬਾਹਰ ਨਹੀਂ, ਜਿੱਥੇ ਭਗਤੀ ਹੈ ਭਗਤੀ ਦੇ ਅਧੀਨ ਹਾਂ ਅਸੀਂ।
ਭਰਾਤ ਪਰਮੇਸ਼ਵਰ ਰੂਪਾ,
ਹੇ ਭਰਾਤਾ ਜੀ ਪਰਮੇਸ਼ਵਰ ਸਰੂਪ ਜੀ ਸੁਣਨਾ ਕਰੋ।
ਜਗਤ ਰਚਿਓ ਜਿਹ ਮਾਇਆ,
ਸੋ ਜਿਸ ਮਾਇਆ ਨੇ ਇਹ ਜਗਤ ਸੰਸਾਰ ਸਾਰਾ ਰਚਿਆ ਹੈ।
ਸਤਿਆ ਲੈ ਕਰ ਤੁਮਰੀ ਸਿਰਜੇ, ਜੇ ਬ੍ਰਹਿਮੰਡ ਨਿਕਾਇਆ।
ਆਹ ਜਿਹੜੇ ਸਾਰਾ ਕੁਛ ਹੈ ਨਾ ਰਚਿਆ ਹੋਇਆ, ਤੁਹਾਡੀ ਸਤਿਆ ਲੈ ਕੇ ਇਹ ਤਾਂ ਰਚਿਆ, ਸਾਰਾ ਬ੍ਰਹਿਮੰਡ ਜਿੰਨਾ ਨਜ਼ਰ ਆ ਰਿਹਾ ਹੈ। ਸਤਿਆ ਹੁੰਦੀ ਸਰੀਰ ਦੀ ਸੱਤਿਆ, ਸੱਤਾ ਜਿਹਨੂੰ ਸੱਤਾ ਕਹਿੰਦੇ ਆ ਕਿ ਫਲਾਨਾ ਬੰਦਾ ਸੱਤਾ ਵਿੱਚ, ਜਦੋਂ ਕੋਈ ਆਪਣੀ ਸੱਤਾ ਵਿੱਚ ਹੁੰਦਾ ਤਾਂ ਉਹਦੀ ਸੱਤਾ ਵੱਖਰੇ ਕਿਸਮ ਦੀ ਚਾਲ ਢਾਲ ਬੋਲੀ ਦੇਖਣਾ ਚਾਖਣਾ, ਜਦੋਂ ਸੱਤਾ ਤੋਂ ਉੱਤਰ ਜਾਂਦਾ ਫਿਰ ਢਿੱਲਾ ਜਿਹਾ ਪੈ ਜਾਂਦਾ, ਇਹਨੂੰ ਕਹਿੰਦੇ ਸੱਤਾ। ਜਦੋਂ ਬੰਦੇ ਨੂੰ ਬੁਖਾਰ ਹੋ ਕੇ ਹਟਦਾ, ਕੋਈ ਬਿਮਾਰੀ, ਕੋਈ ਓਪਰੇਸ਼ਨ, ਉਦੋਂ ਉਹਦਾ ਸਰੀਰ ਦੇਖੋ ਬਹੁਤ ਵਿਚਾਰਾ ਕਮਜ਼ੋਰ ਜਿਹਾ ਮਸਾਂ ਹੀ ਫੜ ਫੜ ਤੁਰਦਾ, ਕਿਉਂ ਉਹਦੇ ਸਰੀਰ ਦੀ ਸੱਤਾ ਘੱਟ ਜਾਂਦੀ। ਅਤੇ ਜਿਹੜੀ ਅੰਦਰ ਸਾਡੇ ਆਤਮਾ ਹੈ ਇਹ ਵੀ ਸੱਤਾ ਹੈ। ਜਦੋਂ ਪਰਮਾਤਮਾ ਆਪਣੀ ਸੱਤਾ ਖਿੱਚ ਲੈਂਦਾ ਸਰੀਰ ਦੇ ਵਿੱਚੋਂ ਤਾਂ ਦੇਖੋ ਸਰੀਰ ਤੁਰਦਾ ਹੀ ਨਹੀਂ, ਉਸ ਵਕਤ ਖਤਮ ਹੀ ਹੋ ਜਾਂਦਾ। ਹੁਣ ਜਿਹੜੀ ਆਪਣੇ ਸਰੀਰ ਦੇ ਅੰਦਰ ਸੱਤਾ ਇਸ ਵਕਤ ਇੱਥੇ ਬੈਠਣ ਦੀ, ਇੱਥੇ ਆਉਣ ਦੀ, ਜਿਉਣ ਦੀ, ਖਾਣ ਪੀਣ, ਪਹਿਰਨ ਭੋਗਣ ਦੀ, ਦੇਖਣ ਦੀ, ਬੋਲਣ ਦੀ, ਬੁੱਧੀ ਵਿੱਚ, ਦਿਮਾਗ ਵਿੱਚ ਤਾਕਤ ਜਿੰਨੀ ਹੈ, ਜੋ ਕਹਿੰਦੇ ਹਾਂ ਕਿ ਮੈਂ ਕਰ ਦਿਆਂਗਾ, ਇਹ ਸੱਤਾ ਕਿੱਥੋਂ ਲਈ ਆਪਾਂ ਨੇ? ਇਹ ਸੱਤਾ ਪਰਮਾਤਮਾ ਦੀ ਸਰੀਰਾਂ ਅੰਦਰ ਜੋਤ ਹੈ, ਉਹਦੀ ਦਿੱਤੀ ਹੋਈ ਸੱਤਾ ਦੇ ਆਸਰੇ ਸਾਡੇ ਸਰੀਰ ਚੱਲਦੇ ਨੇ। ਐਸੇ ਪ੍ਰੈਕਟੀਕਲ ਆਮ ਤੌਰ 'ਤੇ ਅਸੀਂ ਕਰਦੇ ਰਹਿੰਦੇ ਹਾਂ, ਤੁਸੀਂ ਵੀ ਦੇਖਿਓ ਕਰਕੇ, ਕਦੇ ਮਹਾਰਾਜ ਨੂੰ ਕਹਿ ਕੇ ਦੇਖਿਓ ਕਿ ਮਾੜੀ ਜਿਹੀ ਸੱਤਾ ਖਿੱਚ ਕੇ ਦਿਖਾਓ ਤਾਂ ਫਿਰ ਵੀ ਫਿਰ ਸਰੀਰ ਦੇ ਵਿੱਚ ਕੀ ਹਾਲਾਤ ਪੈਦਾ ਹੁੰਦੇ ਨੇ। ਜਦੋਂ ਸੱਤਾ ਖਿੱਚ ਲੈਂਦੇ ਨੇ ਆਪਣੇ ਸਰੀਰ ਡਿੱਗ ਪੈਂਦਾ ਉੱਥੇ, ਬਾਅਦ ਵਿੱਚ ਉੱਠ ਕੇ ਕਹੀਦਾ ਤੇਰਾ ਜ਼ੋਰ ਚਾਚਰੀ ਛੰਦ ਜਲੇ ਹੈ, ਥਲੇ ਹੈ, ਅਪੀਤ ਹੈ, ਅਪੇ ਹੈ, ਪ੍ਰਭੂ ਹੈ, ਅਜੂ ਹੈ, ਆਦੇਸ਼ ਹੈ, ਅਪੇਸ਼ ਹੈ, ਤੇਰੇ ਜ਼ੋਰ ਹੋਂ ਗੁੰਗਾ ਕਹਿਤ ਹੋਂ। ਦਸਵੇਂ ਪਾਤਸ਼ਾਹ ਕਹਿੰਦੇ ਤੇਰੇ ਜ਼ੋਰ ਹੋਂ ਗੁੰਗਾ ਕਹਿਤ ਹੋਂ, ਤੇਰਾ ਸਦਕਾ ਤੇਰੀ ਸ਼ਰਨ। ਮੇਰੇ ਗੁੰਗੇ 'ਚ ਬੋਲਣ ਦੀ ਸਮਰੱਥਾ ਨਹੀਂ ਹੈ, ਮੈਂ ਤਾਂ ਤੇਰੇ ਜ਼ੋਰ ਦਾ ਸਦਕਾ ਕਹਿੰਦਾ, ਤੂੰ ਹੀ ਮੈਨੂੰ ਜ਼ੋਰ ਦਿੱਤਾ ਬੋਲਣ ਦਾ, ਮੇਰੀ ਜ਼ੁਬਾਨ ਵਿੱਚ ਤੇਰੇ ਸਦਕਾ ਹੀ ਜ਼ੋਰ ਆਇਆ, ਮੇਰੀ ਬੁੱਧੀ ਵਿੱਚ ਤੇਰਾ ਸਦਕਾ ਹੀ ਸੋਚਣ ਦਾ, ਅਰਥ ਬਣਾਉਣ ਦਾ, ਰਚਨਾ ਕਰਨ ਦਾ ਬਲ ਆਇਆ। ਕਹਿੰਦੇ ਮੈਂ ਨਾ ਕਹਿਓ ਸਭ ਤੋਹੇ ਬਖਾਨੇ ਹੋ, ਮੈਂ ਨਹੀਂ ਕਿਹਾ ਕੁਛ ਵੀ, ਸਭ ਤੁਸੀਂ ਆਪ ਹੀ ਕਰਵਾ ਲੈਂਦੇ ਹੋ, ਜੀਵ ਤੋਂ ਮੂੰਹ ਕੁਚਰਾ ਸ਼ਾਸਤਰ ਖੱਟ। ਜੋ ਬਿਲਕੁਲ ਮੂਰਖ ਆਦਮੀ ਹੁੰਦਾ ਛੇ ਸ਼ਾਸਤਰ ਜਿਹੜੇ ਨੇ ਉਹਨਾਂ ਦੇ ਅਰਥ ਕਰਨ ਲੱਗ ਜਾਂਦਾ, ਪਿੰਗ ਗਿਰਨ ਚੜ੍ਹ ਜਾਏ, ਤੇਰੀ ਸੱਤਾ ਪਾ ਕੇ ਪਿੰਗਲਾ ਬੰਦਾ ਪਹਾੜ ਤੇ ਚੜ੍ਹ ਜਾਂਦਾ, ਅੰਧ ਲਖੈ, ਤੇਰੀ ਸੱਤਾ ਪਾ ਕੇ ਅੰਧੇ ਬੰਦੇ ਨੂੰ ਦਿਖਣ ਲੱਗ ਜਾਂਦਾ, ਅੰਧ ਲਖੈ ਬਦਰਾ ਉਹ ਸੁਣੈ ਬੋਲਾ ਬੰਦਾ ਸੁਣਨ ਲੱਗ ਜਾਂਦਾ, ਜਾਓ ਕਾਲ ਕਿਰਪਾ ਕਰਾਏ। ਜਦੋਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦੇ ਨੇ ਜੀਵ ਤੇ ਉੱਤੇ, ਕਹਾਂ ਬੁੱਧ ਪ੍ਰਭ ਤੁੱਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ, ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਇਸ ਕਰਕੇ ਜਿੰਨਾ ਵੀ ਆਪਣੇ ਅੰਦਰ ਸੱਤਾ ਹੈ ਇਹ ਵਾਹਿਗੁਰੂ ਦੀ ਹੈ ਸੱਤਾ। ਪਰਮਾਤਮਾ ਨੇ ਜਦੋਂ ਮਨ ਦੇ ਅੰਦਰ ਕਹਿੰਦੇ ਇੱਛਾ ਕੀਤੀ ਇੱਕ ਤੋਂ ਬਹੁਤੇ ਰੂਪ ਹੋ ਜਾਵਾਂ, ਸੋ ਉਸ ਵਕਤ ਵਾਹਿਗੁਰੂ ਦੀ ਇੱਛਾ ਦਾ ਨਾਮ ਹੀ ਮਾਇਆ ਹੈ। ਮਾਇਆ ਜਿਹੜੀ ਹੈ ਇਹਦੇ ਵਿੱਚ ਆਪਣੇ ਆਪ ਵਿੱਚ ਕੋਈ ਸੱਤਾ ਨਹੀਂ ਹੈ। ਇਹ ਤਾਂ ਜਿਵੇਂ ਪੱਥਰ ਹੁੰਦਾ ਜੜ੍ਹ, ਜਿਵੇਂ ਆਪਣਾ ਸਰੀਰ ਹੈ, ਸਰੀਰ ਅੰਦਰ ਕੋਈ ਜੇ ਸੱਤਾ ਨਾ ਹੋਵੇ ਤਾਂ ਸਰੀਰ ਪੱਥਰ ਵਰਗਾ ਹੁੰਦਾ, ਚਾਰ ਜਾਣੇ ਚੁੱਕ ਕੇ ਲੈ ਕੇ ਜਾਂਦੇ ਨੇ ਇਹਨੂੰ। ਇਸੇ ਤਰ੍ਹਾਂ ਮਾਇਆ ਦੇ ਅੰਦਰ ਜਿਹੜੀ ਸੱਤਾ ਹੈ ਉਹ ਪਰਮਾਤਮਾ ਦੀ ਹੈ। ਸਾਰੀ ਮਾਇਆ ਦੇ ਮਾਲਕ ਹੇ ਗੁਰੂ ਨਾਨਕ ਦੇਵ ਜੀ ਤੁਸੀਂ ਆਪ ਹੋ ਜੀ।
ਨਰਨ ਉਧਾਰਨ ਤਨ ਤਰ ਆਪੇ ਵਿਚਰਤ ਹੋ ਜਗ ਮਾਹੀ।
ਇਹਨਾਂ ਜੀਵਾਂ ਦਾ ਉਧਾਰ ਕਰਨ ਵਾਸਤੇ ਸਰੀਰ ਧਾਰ ਕੇ ਹੇ ਪਰਮੇਸ਼ਵਰ ਜੀ ਸਾਰੇ ਸੰਸਾਰ ਵਿੱਚ ਤੁਸੀਂ ਆਪ ਵਿਚਰ ਰਹੇ ਹੋ।
ਨਿਜ ਦਰਸ਼ਨ ਦੇਵ ਤੁਮ ਹੋ ਰਹੀਏ ਅਵਰ ਲਾਲਸਾ ਨਾਹੀ।
ਬੇਬੇ ਨਾਨਕ ਜੀ ਕਹਿੰਦੇ ਮੈਨੂੰ ਹੋਰ ਕੋਈ ਲਾਲਸਾ ਨਹੀਂ, ਕੋਈ ਇੱਛਾ ਨਹੀਂ, ਕੋਈ ਮੰਗ ਨਹੀਂ, ਇੱਕੋ ਹੀ ਮੰਗ ਹੈ ਕਿ ਹਮੇਸ਼ਾ ਤੁਹਾਡੇ ਦਰਸ਼ਨ ਮੈਨੂੰ ਹੁੰਦੇ ਰਹਿਣ, ਬਸ ਤੁਹਾਡੇ ਦਰਸ਼ਨਾਂ ਦੇ ਨਾਲ ਹੀ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਜਿਵੇਂ ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ ਕੋ, ਕਿਉਂਕਿ ਮੈਨੂੰ ਦਰਸ਼ਨਾਂ ਦੀ ਭੁੱਖ ਰਹਿੰਦੀ ਹੈ ਵੀਰ ਦੇ।
ਕਾਹੇ ਬਸਤ ਕੇ ਚਾਹੇ ਜੇ ਹੋਵੇ ਲੇਹੋ ਮੰਗਾਏ ਨਿਸੰਗਾ।
ਜੇ ਆਪ ਜੀ ਨੂੰ ਕਿਸੇ ਚੀਜ਼ ਦੀ ਲੋੜ ਹੋਵੇ ਨਿਸੰਗ ਮੰਗਾ ਲਓ। ਇਹ ਨਾ ਕਿਹੋ ਕਿ ਭੈਣ ਦੇ ਘਰੋਂ ਮੈਂ ਆਹ ਨਹੀਂ ਲੈਣਾ, ਨਹੀਂ ਤੁਸੀਂ ਸਭ ਕੁਛ ਜੋ ਤੁਹਾਨੂੰ ਚਾਹੀਦਾ ਮੰਗਾ ਲਿਆ ਕਰੋ।
ਸਿਵ ਸਿਰ ਸਾਰ ਮੁਰ ਉਰ ਕਰਣਾ ਕਰ ਤਾਵ ਕੀਰਤ ਹੋਇ ਗੰਗਾ।
ਸੋ ਇੱਕ ਪ੍ਰਮਾਣ ਦਿੱਤਾ ਹੈ ਕਿ ਸ਼ਿਵ ਜੀ ਦੇ ਸੀਸ ਵਾਂਗੂ ਮੇਰਾ ਹਿਰਦਾ ਹੋਵੇ ਅਤੇ ਉਹਦੇ ਵਿੱਚ ਜਿਵੇਂ ਸ਼ਿਵਾ ਦੇ ਸਿਰ 'ਚ ਹਮੇਸ਼ਾ ਗੰਗਾ ਵਗਦੀ ਰਹਿੰਦੀ ਹੈ, ਮੇਰੇ ਹਿਰਦੇ ਵਿੱਚ ਵੀ ਤੁਹਾਡੀ ਕੀਰਤੀ ਰੂਪ ਗੰਗਾ ਵਗਦੀ ਰਹੇ, ਮੈਂ ਆਪਣੇ ਵੀਰ ਪਰਮੇਸ਼ਰ ਦੀ ਹਮੇਸ਼ਾ ਮਹਿਮਾ ਕਰਦੀ ਹੀ ਰਹਾਂ।
ਬਦਨ ਬਦਿਓ ਬਚ ਸੁਨੋ ਸੋਦਰੀ ਜਾਦ ਰੇ ਹਿਰਦੇ ਕਰ ਜਬ ਹੀ।
ਮੁੱਖ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਬਚਨ ਕੀਤਾ ਬੇਬੇ ਨਾਨਕੀ ਜੀ ਨੂੰ, ਇਹ ਭੈਣ ਜੀ ਸੁਣੋ, ਯਾਦ ਜਦੋਂ ਵੀ ਤੁਸੀਂ ਕਰੋਗੇ, ਕਿਤੇ ਹੋਵਾਂ ਮੈਂ, ਤੁਸੀਂ ਮੈਨੂੰ ਜਦੋਂ ਯਾਦ ਕਰੋਗੇ।
ਦੂਰ ਨਿਕਟ ਕਾਜ ਹੈ ਅਣ ਕਾਜੂ ਦ੍ਰੁਤ ਆਉ ਮੈਂ ਤਬ ਹੀ।
ਮੈਨੂੰ ਸਿਰਫ ਤੁਸੀਂ ਯਾਦ ਕਰਨਾ ਬਸ, ਗੁਰੂ ਨਾਨਕ ਸਾਹਿਬ ਦਾ ਕੋਈ ਅਤਾ ਪਤਾ ਨਹੀਂ, ਕਿੱਥੇ ਰਹਿੰਦੇ ਨੇ, ਵਿਆਪਕ ਰੂਪ ਨੇ, ਸਤਿਗੁਰੂ ਇਹ ਸਾਨੂੰ ਦੱਸਦੇ ਨੇ, ਸਿਰਫ ਤੁਸੀਂ ਯਾਦ ਕਰਨਾ ਮੈਨੂੰ, ਮੈਂ ਦੂਰ ਹੋਵਾਂ, ਮੈਂ ਨੇੜੇ ਹੋਵਾਂ, ਮੈਂ ਕਿਸੇ ਕੰਮ ਵਿੱਚ ਵਿਅਸਤ ਹੋਵਾਂ, ਮੈਂ ਵਿਹਲਾ ਹੋਵਾਂ, ਮੈਂ ਛੇਤੀ ਆਊਂਗਾ ਉਸੇ ਵਕਤ। ਔਰ ਇਹ ਬਚਨ ਮਹਾਰਾਜ ਨੇ ਸਾਰੀ ਜ਼ਿੰਦਗੀ ਨਿਭਾਇਆ। ਮਹਾਰਾਜ ਕਿਤੇ ਵੀ ਹੋਣ, ਜਦ ਮੱਕੇ ਬੈਠੇ ਸੀ ਬੇਬੇ ਨੇ ਯਾਦ ਕਰ ਲਿਆ, ਫੁਲਕਾ ਵੀਰ ਦੇ ਛਕਣ ਵਾਲਾ, ਚੱਲ ਮਰਦਾਨਾ ਫੁਲਕਾ ਬੇਬੇ ਨੇ ਤਿਆਰ ਕੀਤਾ। ਕਹਿੰਦੇ ਮਹਾਰਾਜ 5000 ਮੀਲ ਤੇ ਕਿਵੇਂ ਜਾਵਾਂਗੇ? ਕਹਿੰਦੇ ਬਸ ਉੱਠ ਕੇ ਚੱਲ ਪਾ। ਤੁਰੇ ਤੁਰੇ ਜਾਂਦੇ ਕਹਿੰਦੇ ਅੱਖਾਂ ਬੰਦ ਕਰਕੇ ਧਿਆਨ ਧਰ, ਔਰ ਸੁਲਤਾਨਪੁਰ ਸਾਹਿਬ ਬੇਬੇ ਦੇ ਘਰ ਦਾ ਧਿਆਨ ਧਰ, ਸਤਨਾਮ ਸ਼੍ਰੀ ਵਾਹਿਗੁਰੂ ਕਹਿ ਕੇ ਖੋਲ ਪਈ ਮਰਦਾਨੇ ਅੱਖਾਂ, ਪ੍ਰਗਟ ਹੋ ਗਏ ਉੱਥੇ, ਔਰ ਦਰਵਾਜ਼ਾ ਜਾ ਖੜਕਾਇਆ ਸਤ ਕਰਤਾਰ ਕਹਿ ਕੇ। ਬੇਬੇ ਕਹਿਣ ਲੱਗੀ ਹੁਣੇ ਯਾਦ ਕਰਦੀ, ਫੁਲਕਾ ਫੁੱਲ ਗਿਆ ਤਵੇ 'ਤੇ, ਮੈਂ ਕਿਹਾ ਵੀਰ ਦੇ ਖਾਣ ਵਾਲਾ ਹੈ, ਯਾਦ ਕੀਤਾ, ਕਿੱਥੇ ਸੀ ਵੀਰ ਜੀ ਤੁਸੀਂ? ਹੱਸ ਕੇ ਕਹਿੰਦੇ ਮੱਕੇ ਸੀ। ਮੱਕਾ? ਇਹ ਮੱਕਾ ਤਾਂ ਬਹੁਤ ਦੂਰ ਹੈ ਇੱਥੋਂ, 5000 ਮੀਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰੇ ਲਈ ਕੋਈ ਦੂਰੀ ਨਹੀਂ ਹੁੰਦੀ, ਜਦੋਂ ਮੈਨੂੰ ਕੋਈ ਯਾਦ ਕਰੇ, ਇੱਕ ਆਵਾਜ਼ ਦੇਵੇ, ਤਿੰਨਾਂ ਲੋਕਾਂ ਵਿੱਚ ਮੈਂ ਕਿਤੇ ਵੀ ਹੋਵਾਂ, ਮੈਂ ਆਪਣੇ ਪ੍ਰੇਮੀ ਕੋਲ ਉਸੇ ਵਕਤ ਹਾਜ਼ਰ ਹੋ ਜਾਂਦਾ ਹਾਂ।
ਸੁਨ ਹਰ ਖੇ ਪਨ ਹੂਤ ਅਰਾਲਿਕ ਬਹੁਵਿਦ ਯਸਨ ਕਰਾਇਓ।
ਸੋ ਉਸ ਵਕਤ ਸੁਣ ਕਰਕੇ ਬਹੁਤ ਖੁਸ਼ ਹੋਈ ਅਤੇ ਬੁਲਾ ਕੇ ਰਸੋਈਆ ਪ੍ਰਸ਼ਾਦਾ ਤਿਆਰ ਕਰਵਾ ਕੇ ਫਿਰ ਛਕਾਇਆ।
ਮਰਦਾਨੇ ਕੋ ਭੇਜੋ ਤਬ ਹੀ ਮੁਝ ਕੋ ਨਿਕਟ ਬੁਲਾਇਓ।
ਸੋ ਮਰਦਾਨਾ ਭਾਈ ਨੂੰ ਭੇਜਿਆ ਉਸ ਵਕਤ ਫਿਰ ਮੈਨੂੰ ਆਪਣੇ ਕੋਲ ਬੁਲਾਇਆ। ਭਾਈ ਬਾਲਾ ਜੀ ਕਹਿ ਰਹੇ ਨੇ,
ਬਾਲਾ ਕਹੇ ਸੁਣੋ ਸ੍ਰੀ ਅੰਗਦ ਹਾਂ ਜਰਾਮ ਢਿੱਗ ਬੈਸਾ।
ਭਾਈ ਬਾਲਾ ਜੀ ਕਹਿਣ ਲੱਗੇ, ਗੁਰੂ ਅੰਗਦ ਦੇਵ ਜੀ ਉਸ ਵਕਤ ਮੈਂ ਭਾਈਆ ਜੈ ਰਾਮ ਜੀ ਦੇ ਕੋਲ ਬੈਠਾ ਸੀ।
ਗਯੋ ਨਿਕੇਤ ਨਾਨਕੀ ਕੇ ਚੱਲ ਹੇਰੇ ਬੇਦੀ ਏਸਾ।
ਜਦੋਂ ਮੈਨੂੰ ਗੁਰੂ ਨਾਨਕ ਦੇਵ ਜੀ ਨੇ ਬੁਲਾਇਆ ਯਾਦ ਕੀਤਾ ਤਾਂ ਉਸ ਵਕਤ ਮੈਂ ਬੇਬੇ ਨਾਨਕ ਜੀ ਦੇ ਘਰ ਗਿਆ। ਉੱਥੇ ਗੁਰੂ ਨਾਨਕ ਦੇਵ ਜੀ ਦੇ ਜਾ ਕੇ ਦਰਸ਼ਨ ਕੀਤੇ।
ਅਸਨ ਅਚਨ ਹਿਤ ਤੀਨੋ ਤਿਹਸ਼ਨ ਗਏ ਰਸੋਈ ਥਾਨਾ।
ਉਸ ਵਕਤ ਪ੍ਰਸ਼ਾਦਾ ਛਕਣ ਵਾਸਤੇ ਤਿੰਨੇ ਜਾਣੇ ਰਸੋਈ ਵਾਲੇ ਸਥਾਨ ਤੇ ਗਏ ਅਸੀਂ।
ਪਾਨ ਨਾਨਕੀ ਆਪ ਪਰੋਸਤਾ ਪਰਮੰ ਸਵਾਦਨ ਸਾਨਾ।
ਬੇਬੇ ਨਾਨਕੀ ਜੀ ਨੇ ਆਪਣੇ ਹੱਥੀਂ ਫਿਰ ਪ੍ਰਸ਼ਾਦਾ ਥਾਲਾਂ ਵਿੱਚ ਅੱਛੀ ਤਾਂ ਪਰੋਸ ਕੇ ਬਹੁਤ ਸਵਾਦ ਸੀ ਜੋ ਸਵਾਦੀਕ ਭੋਜਨ ਛਕਾਇਆ।
ਮਨ ਭਾਵਨ ਭੋਜਨ ਕਰ ਖਾਵਨਾ ਉੱਠ ਬੈਠੇ ਬਰ ਬਸਦਨਾ।
ਮਨ ਭਾਉਂਦਾ ਭੋਜਨ ਛੱਕ ਕੇ ਜੋ ਬਰਾਂ ਦੇ ਦੇਣ ਵਾਲੇ ਸ੍ਰੇਸ਼ਟ ਗੁਰੂ ਨਾਨਕ ਦੇਵ ਜੀ ਸ੍ਰੇਸ਼ਟ ਬਰਾਂ ਦੇ ਦੇਣ ਵਾਲੇ ਘਰ ਨੇ ਜੋ ਸੱਚੇ ਪਾਤਸ਼ਾਹ ਉਹ ਉੱਠ ਕੇ ਉਸ ਵਕਤ ਸਾਵਧਾਨ ਹੋਏ।
ਆਨੰਦ ਕੰਦ ਮਕੰਦ ਬਿਲੋਕਤਾ ਬਦਤ ਨਾਨਕੀ ਬਦਨਾ।
ਆਨੰਦ ਦਾ ਮੂਲ ਰੂਪ ਮੁਕਤੀ ਦਾਤਾ ਗੁਰੂ ਨਾਨਕ ਦੇਵ ਜੀ ਨੂੰ ਵੇਖ ਕੇ ਦਰਸ਼ਨ ਕਰਕੇ ਬੇਬੇ ਨਾਨਕੀ ਜੀ ਨੇ ਆਪਣੇ ਮੁਖਾਰਬਿੰਦ ਤੋਂ ਬਚਨ ਕਿਹਾ,
ਮਰਦਾਨਾ ਅਬ ਖੋਜੋ ਜਾਈ ਮੋਲ ਲੇਹ ਜੇ ਹੋਊ।
ਸੋ ਇਸ ਵਕਤ ਆਨੰਦ ਕੰਦ ਮੁਕੰਦ ਬਿਲੋਕਤ ਬਦਤ ਨਾਨਕੀ ਬਦਨਾ। ਬੇਬੇ ਨਾਨਕੀ ਜੀ ਨੇ ਭਾਈ ਮਰਦਾਨੇ ਨੂੰ ਕਿਹਾ ਕਿ ਹੁਣ ਇਹ ਜਿਹੜਾ ਹੈ ਨਾ ਖੋਜ ਲਓ, ਜਾ ਕੇ ਜਿੱਥੇ ਵੀ ਰਬਾਬ ਹੋਵੇ ਪੈਸੇ ਲੈ ਜਾਓ, ਜਿੰਨੇ ਪੈਸੇ ਦੀ ਰਬਾਬ ਆਵੇ ਸੋ ਖੋਜ ਕਰਕੇ ਅੱਛੀ ਰਬਾਬ ਲੈ ਕੇ ਆਓ।
ਸੁੰਦਰ ਹੇਰ ਰਬਾਬ ਲਿਆਵੋ ਸਰਫਾ ਮੋਲ ਨਾ ਕਹੂ।
ਸਰਫਾ ਨਾ ਕਰੀ, ਇਹ ਨਾ ਕਹੀ ਕਿ ਰਬਾਬ 20 ਰੁਪਈਆਂ ਦੀ ਵੀ ਹੈ, 5-10 ਦੀ ਵੀ ਆਉਂਦੀ ਹੈ ਰਬਾਬ, ਕੋਈ ਐਂ ਕਹਿ ਦੇ ਵੀ ਚੱਲ 2 ਰੁਪਏ ਸਸਤੀ ਹੈ, ਐਸਾ ਨਾ ਕਰੀ। ਰਬਾਬ ਲਿਆਈ ਵੱਧ ਪੈਸਿਆਂ ਵਾਲੀ, ਵਧੀਆ ਸੋਹਣੀ ਅੱਛੀ ਰਬਾਬ ਲੈ ਕੇ ਆਉਣਾ।
ਸੁਨ ਮਰਦਾਨੇ ਕੀਓ ਪਿਆਨਾ ਲੈਣ ਰਬਾਬ ਹੈ ਹੇਤੂ।
ਉਸ ਵਕਤ ਰਬਾਬ ਲੈਣ ਵਾਸਤੇ ਭਾਈ ਮਰਦਾਨਾ ਜੀ ਨੇ ਉੱਥੋਂ ਚੱਲਣਾ ਕੀਤਾ।
ਮੈਂ ਪੁਨ ਹੱਥ ਬੰਦ ਕਰ ਬੋਲਿਓ ਸ੍ਰੀ ਬੇਦੀ ਕੁਲ ਕੇਤੂ।
ਭਾਈ ਬਾਲਾ ਜੀ ਕਹਿੰਦੇ ਮੈਂ ਹੱਥ ਜੋੜ ਕੇ ਇਸ ਤਰ੍ਹਾਂ ਬੋਲਿਆ, ਹੇ ਬੇਦੀ ਕੁਲ ਦੇ ਧਵਜਾ ਰੂਪ ਗੁਰੂ ਨਾਨਕ ਦੇਵ ਜੀ,
ਤੁਮਨ ਦੇਸ਼ ਕੋ ਪਾਏ ਅਬ ਹੈ ਹਾਂ ਜਾਵੋ ਅਪਨ ਨਿਕੇਤੂ।
ਜੇ ਆਪ ਜੀ ਦੀ ਆਗਿਆ ਹੋਵੇ ਤਾਂ ਮੈਂ ਆਪਣੇ ਘਰ ਹੁਣ ਚੱਲਿਆ ਜਾਵਾਂ।
ਬਸਰ ਬਹੁਤ ਬਤੀਤੇ ਆਇਓ ਸੁਧ ਲਿਉ ਕ੍ਰਿਤ ਬੇਤੂ।
ਬਹੁਤ ਕਿਉਂਕਿ ਦਿਨ ਹੋ ਗਏ ਨੇ ਮੈਨੂੰ ਆਏ ਨੂੰ, ਕਈ ਮਹੀਨੇ ਸਾਲ ਹੀ ਮਨ ਨੂੰ ਲੰਘ ਗਏ ਆਏ ਨੂੰ, ਮੈਂ ਜਾ ਕਰਕੇ ਆਪਣੇ ਕਿਰਤ ਬਿਰਤ ਦੀ ਘਰੇ ਖਬਰ ਲਵਾਂ ਮੇਰਾ ਘਰ ਦਾ ਕੀ ਹਾਲ ਹੈ।
ਕਿਉਂ ਬਾਲੇ ਮਨ ਰੰਜ ਭਇਓ ਹਾਂ ਸੰਗ ਸ਼ੋਰ ਕਰ ਗੱਛੇ।
ਭਾਈ ਬਾਲਿਆ ਮਨ ਦੇ ਅੰਦਰ ਕਿਉਂ ਉਦਾਸ ਹੋ ਰਿਹਾ ਹੈ, ਸਾਡਾ ਸੰਗ ਛੱਡ ਕੇ ਕਿਉਂ ਜਾ ਰਿਹਾ ਹੈ। ਗੱਛੇ ਗਛਤੇ ਇਹ ਸੰਸਕ੍ਰਿਤ ਦਾ ਅੱਖਰ ਹੈ, ਇਸ ਤਰੀਕੇ ਨਾਲ ਕਹਿੰਦੇ ਕਿਉਂ ਜਾ ਰਿਹਾ ਹੈ।
ਨਹੀਂ ਰੰਜ ਮੈਂ ਦੰਬ ਨਿਕੰਦੂ ਚੌਹਾਂ ਸੌ ਬਾਰ ਬਸ਼ ਸਵਸ਼ੇ।
ਕਿਉਂਕਿ ਮੈਂ ਮਹਾਰਾਜ ਸੱਚੇ ਪਾਤਸ਼ਾਹ ਬਿਲਕੁਲ ਹੀ ਪਖੰਡ ਦੇ ਖੰਡਨ ਕਰਨ ਵਾਲੇ ਗੁਰੂ ਨਾਨਕ ਦੇਵ ਜੀ, ਮੈਂ ਰੰਜਿਸ਼ ਵਿੱਚ ਨਹੀਂ ਹਾਂ, ਮੈਂ ਕਿਸੇ ਉਦਾਸੀ ਵਿੱਚ ਨਹੀਂ ਹਾਂ, ਮੈਂ ਤਾਂ ਆਪ ਦੇ ਸਵੱਛ ਹਿਰਦੇ ਦਾ ਹਮੇਸ਼ਾ ਵਾਰ ਚਾਹੁੰਦਾ, ਆਗਿਆ ਲੈ ਕੇ ਜਾਂਦਾ ਹਾਂ।
ਜਾ ਚਲਿਓ ਬਾਲੇ ਜੋ ਚਾਹੀਏ ਨਹਿ ਅਦੇ ਕਛ ਤੋਤੇ।
ਭਾਈ ਬਾਲਾ ਜੀ ਜੋ ਤੁਹਾਡਾ ਚਿੱਤ ਕਰਦਾ ਮੰਗ ਲਓ, ਨਾ ਦੇਣ ਯੋਗ ਇਹੋ ਜਿਹੀ ਕੋਈ ਚੀਜ਼ ਨਹੀਂ ਕਿ ਤੁਸੀਂ ਮੰਗ ਲਓ ਅਤੇ ਮੈਂ ਕਹਿ ਦਿਆਂ ਮੈਂ ਦੇ ਨਹੀਂ ਸਕਦਾ। ਬੋਲੋ ਤਿੰਨਾਂ ਲੋਕਾਂ ਦੀ ਕਿਹੜੀ ਚੀਜ਼ ਤੁਹਾਨੂੰ ਚਾਹੀਦੀ ਹੈ।
ਸ੍ਰੀ ਨਾਨਕ ਇੱਕ ਵਾਰ ਇਹ ਦੀਜਾ ਵਿਸਰਨਾ ਹਾਰ ਔਰ ਮੋਤੇ।
ਕਹਿਣ ਲੱਗੇ ਇਹ ਗੁਰੂ ਨਾਨਕ ਦੇਵ ਜੀ ਮਹਾਰਾਜ ਜੇ ਦੇਣ ਹੀ ਲੱਗੇ ਹੋ ਤਾਂ ਇੱਕ ਵਰ ਦੇ ਦਿਓ ਮੈਨੂੰ। ਕਿਹੜਾ ਭਾਈ? ਕਹਿੰਦੇ ਬਿਸਰਨਾ ਹਰ ਔਰ ਮੋਤੇ। ਭਾਈ ਬਾਲਾ ਜੀ ਨੇ ਕਿੰਨੀ ਵੱਡੀ ਦਾਤ ਮੰਗੀ ਹੈ, ਕਹਿੰਦੇ ਇਹ ਕਿਰਪਾ ਕਰ ਦਿਓ ਮੇਰੇ ਹਿਰਦੇ ਚੋਂ ਕਦੇ ਨਾ ਵਿਸਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪਾਂ ਨੂੰ ਮੰਗਣ ਵਾਸਤੇ ਇਹ ਕਥਾ ਹੀ ਪ੍ਰੇਰਿਤ ਕਰਦੀ, ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਮਹਾਰਾਜ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕੋਲੋਂ ਜਦੋਂ ਮੰਗਦੇ ਆ ਤਾਂ ਉਸ ਵਕਤ ਇਹ ਮੰਗਣਾ ਹੈ। ਮਹਾਰਾਜ ਹੋਰ ਤਾਂ ਸਾਰਾ ਕੁਛ ਮੰਗ ਲਓ, ਲੈ ਜਾਓ, ਖਤਮ, ਫਿਰ ਮੰਗਣਾ ਆ ਜਾਓ, ਫਿਰ ਜਾ ਕੇ ਉਹ ਚੀਜ਼ ਖਤਮ, ਟੁੱਟ ਗਈ, ਭੱਜ ਗਈ, ਕੋਈ ਹੋਰ ਲੈ ਗਿਆ, ਭਾਵੇਂ ਕਰੋੜਾਂ ਰੁਪਈਏ ਮੰਗ ਲਓ ਉਹ ਵੀ ਮੁੱਕ ਜਾਣੇ ਹੈ, ਕਿਉਂ? ਓਨੀ ਇੱਛਾ ਵੱਡੀ ਹੋ ਜਾਣੀ, ਫਿਰ ਹੋਰ ਮੰਗ ਲਓ, ਸਾਰੀ ਜ਼ਿੰਦਗੀ ਮੰਗ ਮੰਗ ਕੇ ਫਿਰ ਜੀਰੋ ਤੋਂ ਹੀ ਖੜ ਜਾਣਾ ਆ ਕੇ। ਉਹ ਤਾਂ ਜੀ ਮੁੱਕ ਗਏ, ਹੁਣ ਪਦਾਰਥ ਤਾਂ ਜੀ ਖਤਮ ਹੋ ਗਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੰਗਣ ਮੰਗ ਤਾਂ ਇੱਕ ਹੈ ਮੰਗ, ਨਾਨਕ ਜਾਤੇ ਪਰਹਿ ਪਰਾਗ। ਮੰਗਣਾ ਤਾਂ ਇੱਕ ਚੀਜ਼ ਮੰਗ ਲਾ ਸਭ ਤੋਂ ਉੱਚੀ, ਜੇ ਤੇਰੇ ਹਿਰਦੇ 'ਚ ਨਾਮ ਦਾ ਵਾਸਾ ਹੋ ਗਿਆ ਹੋਰ ਲੋੜ ਹੀ ਨਹੀਂ ਪੈਣੀ ਮੁੜ ਕੇ, ਕਿਉਂਕਿ ਨਾਮ ਜਿੱਥੇ ਹੈ ਹਰ ਸਿਮਰਨ ਮੈਂ ਆਪ ਨਿਰੰਕਾਰ ਆ, ਉੱਥੇ ਨਿਰੰਕਾਰ ਆਪ ਹਾਜ਼ਰ, ਉੱਥੇ ਸਾਰੀਆਂ ਸ਼ਕਤੀਆਂ ਹਾਜ਼ਰ ਹੈ, ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੇਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀਗੜੇ, ਤਾਂ ਸਰਬ ਸੁਖ ਪਾਵ ਹੈ ਮੇਰੇ ਮਨ। ਮਹਾਰਾਜ ਕਹਿੰਦੇ ਫਿਰ ਤੂੰ ਜੇ ਮੰਗਣਾ ਪਈ ਗੁਰਸਿੱਖ ਨਾਮ ਮੰਗ, ਜਿਵੇਂ ਭਾਈ ਬਾਲੇ ਨੇ ਗੁਰੂ ਨਾਨਕ ਦੇਵ ਜੀ ਤੋਂ ਮੰਗਿਆ ਕਿ ਹੇ ਮਹਾਰਾਜ ਕਿਰਪਾ ਕਰੋ, ਵਰ ਦਿਓ ਕਿ ਮੇਰੇ ਹਿਰਦੇ ਵਿੱਚੋਂ ਤੁਸੀਂ ਕਦੇ ਵੀ ਨਾ ਵਿਸਰੋ ਜੀ।
ਦੂਸਰ ਵਰ ਦੀ ਜੈ ਕਰਣਾ ਕਰ ਸੰਗ ਤੁਮਾਰ ਜੇ ਚਰਤਾ।
ਦੂਸਰਾ ਇਹ ਵਰ ਦਿਓ ਹੇ ਕਿਰਪਾ ਦੇ ਕਰੁਣਾਕਰ, ਕਿਰਪਾ ਦੀ ਖਾਣ ਗੁਰੂ ਨਾਨਕ ਦੇਵ ਜੀ। ਦੂਜਾ ਵਰ ਮੈਂ ਇਹ ਮੰਗਦਾ ਹਾਂ ਕਿ ਸੰਗ ਤੁਮਾਰ ਜੋ ਚਰਿਤਾ, ਜਿਹੜੇ ਤੁਹਾਡੇ ਨਾਲ ਰਹਿ ਕੇ ਚਰਿਤਾ ਅੰਕੌਤਕ ਹੁੰਦੇ ਹਨ।
ਸੁਧਾ ਸਿੰਧ ਤਜ ਮ੍ਰਿਗ ਤ੍ਰਿਸ਼ਨਾ ਹਿਤ ਧਾਵਤ ਨਿੰਦ ਜੇ ਰਰਤਾ।
ਜਿਹੜਾ ਬੰਦਾ ਅੰਮ੍ਰਿਤ ਦੇ ਸਮੁੰਦਰ ਨੂੰ ਛੱਡ ਕੇ ਮ੍ਰਿਗ ਤ੍ਰਿਸ਼ਨਾ ਵਾਸਤੇ ਦੌੜਦਾ ਹੈ, ਨਿੰਦ ਜੇ ਰਰਤਾ, ਜਿਹੜਾ ਨਿੰਦਕ ਜੋ ਅੰਮ੍ਰਿਤ ਦਾ ਸਾਗਰ ਛੱਡ ਕੇ ਮ੍ਰਿਗ ਤ੍ਰਿਸ਼ਨਾ ਵਿੱਚ ਦੌੜਨ ਵਾਂਗ ਨਿੰਦਾ ਉਚਾਰਦਾ ਹੈ ਤੁਹਾਡੀ।
ਦੇਖੋ ਸੁਣੋ ਨਾ ਭਰਮੋ ਗੁਰੂ ਜੀ ਔਰ ਫਿਰ ਮਤ ਮੁਰ ਕੀਜਾ।
ਇਹ ਇੱਕ ਗੁਰਸਿੱਖ ਦੀ ਮੰਗ ਹੁੰਦੀ ਜੀ, ਪਹਿਲੀ ਮੰਗ ਨਾਮ ਦੀ ਮੰਗੀ, ਦੂਸਰੀ ਮੰਗ ਇਹ ਮੰਗੀ ਜਿਵੇਂ ਬਈ ਤੁਹਾਡੇ ਕੌਤਕ ਦੇਖ ਕੇ ਕਈ ਲੋਕ ਐਸੇ ਨੇ ਜਿਹੜੇ ਭੱਜ ਜਾਂਦੇ ਨੇ, ਨਿੰਦਾ ਕਰਦੇ ਨੇ, ਤੁਸੀਂ ਅੰਮ੍ਰਿਤ ਦਾ ਸਾਗਰ ਹੋ। ਜੇ ਮੈਂ ਕੋਈ ਤੁਹਾਡੇ ਇਹ ਜੇ ਕਈ ਵਾਰ ਕੌਤਕ ਹੁੰਦੇ ਨੇ ਜੇ ਦੇਖਾਂ ਸੁਣਾ ਮੇਰੀ ਬੁੱਧੀ ਤੋਂ ਉੱਪਰ ਦੇ ਕੌਤਕ, ਮੈਂ ਕਿਤੇ ਭਰਮ ਨਾ ਜਾਵਾਂ, ਇਹ ਕਿਰਪਾ ਰੱਖਿਓ। ਭਰਮਾਂ ਨਾ ਹੈ ਸਤਿਗੁਰੂ, ਆਪ ਜੀ ਨੇ ਮਿਹਰ ਕਰਨੀ। ਔਰ ਥਿਰ ਮਤ ਮੁਰ ਕੀਜਾ, ਜਿਹੜੀ ਮੇਰੀ ਮਤ ਹੈ ਨਾ, ਬੁੱਧੀ ਹੈ, ਉਹ ਅਚੱਲ ਰਹੇ, ਮੇਰੀ ਬੁੱਧੀ ਹਿੱਲੇ ਨਾ, ਕਿਉਂਕਿ ਤੁਸੀਂ ਕਈ ਤਰ੍ਹਾਂ ਦੇ ਕੌਤਕ ਕਰਦੇ ਹੋ, ਅਸੀਂ ਸਧਾਰਨ ਜੇ ਜੀਵ ਭੁੱਲ ਹੀ ਜਾਂਦੇ ਦੇਖ ਕੇ। ਤੋ ਜੀ ਆਹ ਗੁਰੂ ਨਾਨਕ ਦੇਵ ਜੀ ਨੇ ਕੀ ਕਰਤਾ ਜੀ, ਦੇਖੋ ਜੀ ਕੀ ਕਰਤਾ ਜੀ, ਸਾਰੀ ਦੁਨੀਆਂ ਰੌਲਾ ਪਾ, ਦੁਨੀਆਂ ਕੁਛ ਕਹੀ ਜਾਵੇ ਪਰ ਮੇਰਾ ਮਨ ਤੁਹਾਡੇ ਚਰਨਾਂ ਦੇ ਵਿੱਚ ਹਮੇਸ਼ਾ ਜੁੜਿਆ ਰਹੇ, ਜਿਵੇਂ ਬੇਬੇ ਨਾਨਕੀ ਦੀ ਸ਼ਰਧਾ ਨਾ ਜੀ ਅਡੋਲ ਤੁਹਾਡੇ 'ਤੇ, ਇਉਂ ਸਾਨੂੰ ਕਿਰਪਾ ਕਰ ਦਿਓ ਸਾਡੀ ਸ਼ਰਧਾ ਤੁਹਾਡੇ 'ਤੇ ਇੱਕ ਰਸ ਅਡੋਲ ਬਣੀ ਰਹੇ ਜੀ।
ਮੰਗਰ ਸਾਰੇ ਅਰ ਬਿੰਦ ਸਰਸਤਵ ਮਨ ਮਮ ਮਦਪ ਕਰੀਜੈ।
ਸੋ ਆਪ ਜੀ ਕਿਰਪਾ ਕਰੋ ਮੇਰੇ ਉੱਤੇ ਮਿਹਰ ਕਰੋ, ਸੋ ਅੰਗਰ ਜਿਹੜਾ ਹੁੰਦਾ ਹੈ ਇਸ ਢੰਗ ਨਾਲ ਕਿ ਚਰਨ ਜੋ ਆਪਦੇ ਹਨ, ਅੰਗਰ ਸਰ ਅਰ ਬਿੰਦ ਸਰਸ, ਜੋ ਆਪਦੇ ਸਰੋਵਰ ਦੇ ਕਮਲਾਂ ਵਾਂਗ ਚਰਨ ਕਮਲ ਜਿਹੜੇ ਆਪ ਜੀ ਦੇ ਹਨ, ਤਵ ਤੁਹਾਡੇ ਮਨ ਮਮ ਮਦਪ ਕਰੀਜੈ, ਮੇਰਾ ਜਿਹੜਾ ਮਨ ਹੈ ਨਾ ਮੇਰੇ ਮਨ ਨੂੰ ਭੰਵਰਾ ਕਰ ਦਿਓ ਉਹਨਾਂ ਦਾ, ਕਿਉਂਕਿ ਜਿਹੜੇ ਆਪਦੇ ਚਰਨ ਕਮਲ ਹਨ ਸਰੋਵਰ ਦੇ ਕਮਲਾਂ ਵਾਂਗੂ, ਉਸ ਤਰ੍ਹਾਂ ਮੇਰਾ ਮਨ ਭੰਵਰਾ ਬਣ ਕੇ ਗੁੰਜਾਰ ਕਰਦਾ ਹੋਇਆ ਤੁਹਾਡੇ ਚਰਨਾਂ 'ਚ ਆ ਕੇ ਤੁਹਾਡੇ ਚਰਨਾਂ ਰੂਪੀ ਕਮਲਾਂ ਦੇ ਨਾਲ ਬੈਠ ਕੇ ਜੁੜ ਕੇ ਨਾਮ ਦੀ ਖੁਸ਼ਬੂ ਮੈਨੂੰ ਪ੍ਰਾਪਤ ਹੁੰਦੀ ਰਹੇ।
ਸੁਨਤ ਪ੍ਰਸਿੱਧੇ ਬਚਨ ਕੇ ਰਚਨਾ ਚਿਤਨੇ ਚਾਇਤ ਹੀਰਾ।
ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜਦੋਂ ਭਾਈ ਬਾਲਾ ਜੀ ਦਾ ਇਹ ਚਿੱਤ ਦਾ ਨਿਸ਼ਚਾ ਦੇਖਿਆ ਅਡੋਲ, ਗੁਰੂ ਨਾਨਕ ਦੇਵ ਜੀ ਸੁਣ ਕੇ ਖੁਸ਼ ਹੋ ਗਏ। ਬਚਨ ਕੇ ਰਚਨਾ, ਬਚਨਾਂ ਦੀ ਰਚਨਾ ਜਦੋਂ ਕੀਤੀ ਭਾਵ ਕਿਸੇ ਢੰਗ ਸਿਰ ਬੇਨਤੀ ਕੀਤੀ ਹੈ, ਉਸ ਵਕਤ ਗੁਰੂ ਨਾਨਕ ਦੇਵ ਜੀ ਬਹੁਤ ਪ੍ਰਸੰਨ ਹੋਏ ਕਿ ਦੇਖੋ ਭਾਈ ਬਾਲਾ ਦਾ ਨਿਸ਼ਚਾ ਕਿੰਨਾ ਹੈ।
ਮੇਰ ਅਡੋਲ ਬਾਤ ਤੇ ਜਸ ਵਿਦ ਤਸ ਵਿਦ ਹੋਏ ਮਨ ਤੇਰਾ।
ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਫਿਰ ਵਰ ਦੇ ਦਿੱਤਾ, ਕਹਿੰਦੇ ਜਿਵੇਂ ਸੁਮੇਰ ਪਰਬਤ ਹੁੰਦਾ ਨਾ, ਸੁਮੇਰ ਜਿਵੇਂ ਪਰਬਤ ਹੈ ਅਡੋਲ, ਤੋ ਉਹ ਜਿਹੜੀ ਹੁੰਦੀ ਨਾ ਬਾਤ ਤੋਂ ਭਾਵ ਜਿਹੜੀ ਹਵਾ ਚੱਲਦੀ ਹੈ, ਇਹ ਜਿਸ ਤਰੀਕੇ ਨਾਲ ਅਡੋਲ ਹੈ ਉਹ ਨਹੀਂ ਹਿਲਦਾ। ਇਸੇ ਤਰ੍ਹਾਂ ਭਾਈ ਬਾਲਾ ਤਸਬਿਦ ਹੋਏ ਮਨ ਤੇਰਾ, ਤੇਰਾ ਮਨ ਇਸ ਤਰ੍ਹਾਂ ਟੇਕ ਕੇ ਅਡੋਲ ਰਹੇਗਾ, ਕਦੇ ਡੋਲੇਗਾ ਨਹੀਂ। ਇਹ ਹੁਣ ਇੱਕ ਸਿੱਖ ਨੂੰ ਸਤਿਗੁਰੂ ਕਥਾ ਰਾਹੀਂ ਸਮਝਾਉਂਦੇ ਨੇ ਵੀ ਬਾਕੀ ਦੀਆਂ ਜਿਹੜੀਆਂ ਚੀਜ਼ਾਂ ਮੰਗਣੀਆਂ ਸੰਸਾਰੀ ਛੋਟੀਆਂ ਛੋਟੀਆਂ, ਉਹ ਤਾਂ ਆਪਾਂ ਰੋਜ਼ ਮੰਗੇ ਜਾਓ, ਨਾ ਤਾਂ ਹੱਥ 'ਚ ਰਹਿਣੀਆਂ ਨਾ ਜੇਬ 'ਚ ਰਹਿਣੀਆਂ, ਕਿਤੇ ਕੁਛ ਨਹੀਂ ਰਹਿਣਾ ਹੁੰਦਾ। ਉਈ ਉਹ ਤਾਂ ਫਾਲਤੂ ਚੀਜ਼ਾਂ ਮੰਗੇ ਜਾਓ ਖਤਮ। ਪਰ ਸਤਿਗੁਰੂ ਕਹਿੰਦੇ ਇੱਕ ਸਿੱਖ ਨੂੰ ਕੀ ਮੰਗਣਾ ਚਾਹੀਦਾ, ਹਮੇਸ਼ਾ ਅਰਦਾਸ ਬੇਨਤੀ ਕਰਦੇ ਹੋਏ ਇਹੀ ਮੰਗੋ ਕਿ ਮੇਰਾ ਨਿਸ਼ਚਾ ਨਾ ਡੋਲੇ ਜੀ ਤੁਹਾਡੇ ਤੋਂ ਮੇਰਾ ਮਨ। ਲੋਕ ਜਿੰਨੀ ਮਰਜ਼ੀ ਨਿੰਦਾ ਕਰੀ ਜਾਣ, ਇਹੀ ਚੀਜ਼ ਹੁੰਦੀ ਹੈ ਆਪਣਾ। ਜਿਹੜੇ ਪੱਕੇ ਗੁਰਸਿੱਖ ਨੇ ਜਿਨ੍ਹਾਂ ਦੇ ਉੱਤੇ ਬਹੁਤ ਬਖਸ਼ਿਸ਼ ਹੈ, ਕਿੰਨੀਆਂ ਹਨੇਰੀਆਂ ਝੁਲਦੀਆਂ, ਉਹ ਇੱਕਦਮ ਅਡੋਲ ਖੜ੍ਹੇ ਰਹਿੰਦੇ ਨੇ। ਬਾਕੀ ਜਿਹੜੇ ਛੋਟੇ ਮੋਟੇ ਜੇ ਹੁੰਦੇ, ਮਾੜੀ ਜਿਹੀ ਗੱਲ ਇੱਧਰੋਂ ਸੁਣੀ ਉੱਥੋਂ ਹੀ ਡੋਲ ਗਿਆ, ਉੱਥੋਂ ਸੁਣੀ ਉੱਥੇ ਹੀ ਡਿੱਗ ਪਿਆ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਅਡੋਲ ਅਵਸਥਾ ਰੱਖਣੀ, ਔਰ ਵਰ ਵੀ ਦੇ ਤਾ। ਆਪਾਂ ਵੀ ਬੇਨਤੀ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਕਿ ਮਹਾਰਾਜ ਲੋਕ ਬਹੁਤ ਕੁਛ ਬੋਲਦੇ ਆ, ਦੇਖੋ ਤੂਫਾਨ ਜਿਹਾ ਆਉਂਦਾ ਬੜਾ ਧੂੰਆਂ ਧਾਰ, ਫਿਰ ਸ਼ਾਂਤੀ ਜੀ ਹੋ ਜਾਂਦੀ ਹੈ। ਪਿੱਛੇ ਜੇ ਕਿੰਨਾ ਰੌਲਾ ਗੌਲਾ ਸੀ ਕਈ ਗੱਲਾਂ ਦਾ, ਹੋ ਗਈਆਂ ਠੰਡੀਆਂ, ਫਿਰ ਹੋਰ ਹੋ ਜਾਣਗੀਆਂ, ਫਿਰ ਇੱਕ ਹੋਰ ਸ਼ੋਸ਼ਾ ਜਿਹਾ ਛੱਡ ਦੇਣਗੇ, ਫਿਰ ਸਾਰੇ ਡੋਲ ਜਾਣਗੇ। ਦੇਖੋ ਜੀ ਕੀ ਕਹਿਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਇਹ ਨਾਲ ਕੀ ਲੱਗੇ, ਤੂੰ ਕਿਉਂ ਡੋਲੀ ਜਾਂਦਾ, ਆ ਇੰਨੀ ਹਵਾ ਚੱਲਦੀ ਹੈ, ਇੰਨੀ ਤੂਫਾਨ ਆਉਂਦੇ, ਪਹਾੜ ਕਦੇ ਡੋਲਦਾ, ਤੂੰ ਗੁਰਸਿੱਖ ਹੋ ਕੇ ਡੋਲੀ ਜਾਂਦਾ। ਨਿਸ਼ਚਾ ਪ੍ਰਪੱਕ ਰੱਖ ਆਪਣਾ ਗੁਰੂ ਤੇ, ਅਡੋਲ ਨਿਸ਼ਚਾ ਬਣਾਈ ਰੱਖ।
ਬੇਮੁਖਤਾ ਨਿਸਭਰਮ ਮਯੰਕਾ ਦੁਖਦਾਰ ਦੇ ਉਡਗਨ ਸੇ।
ਇਹ ਜਿਹੜੀ ਬੇਮੁਖਤਾ ਹੈ ਨਾ, ਇਹ ਜਿਸ ਤਰੀਕੇ ਨਾਲ ਇਹ ਹੈ ਰਾਤ ਵਰਗੀ, ਭਰਮ ਮਯੰਕਾ, ਭਰਮ ਜਿਹੜਾ ਇਹ ਚੰਦਰਮਾ ਵਰਗਾ ਹੈ, ਦੁੱਖ ਦਾਰਦ ਉਡਗਨ ਸੇ, ਇਹਦੇ ਵਿੱਚ ਜਿਹੜੇ ਦੁੱਖ ਦਲਿੱਦਰ ਆਦਿਕ ਨੇ, ਇਹ ਜਿਵੇਂ ਅਸਮਾਨ ਵਿੱਚ ਤਾਰੇ ਹੁੰਦੇ ਨੇ, ਇਸ ਤਰ੍ਹਾਂ ਬੇਮੁਖਤਾ ਰੂਪੀ ਰਾਤ ਵਿੱਚ ਭਰਮ ਦਾ ਚੰਦਰਮਾ ਚੜ ਗਿਆ ਔਰ ਇਹਦੇ ਨਾਲ ਤਾਰੇ ਦੁੱਖ ਤੇ ਦਲਿੱਦਰ ਆ ਗਏ।
ਔਰ ਨਭ ਭਾਨ ਪ੍ਰੇਮ ਪ੍ਰਕਾਸ਼ ਹੈ ਨਸ ਹੈ ਪਾਸ਼ਲ ਗਿਣ ਸੇ।
ਹੁਣ ਔਰ ਹਿਰਦੇ ਰੂਪੀ ਆਕਾਸ਼ ਦੇ ਵਿੱਚ ਜਦੋਂ ਗਿਆਨ ਦਾ ਸੂਰਜ ਸਾਡੇ ਚੜ ਜਾਂਦਾ ਹੈ, ਉਸ ਵਕਤ ਜਦੋਂ ਪ੍ਰੇਮ ਪ੍ਰਕਾਸ਼ ਜਾਂਦਾ ਹਿਰਦੇ ਦੇ ਅੰਦਰ, ਪ੍ਰੇਮ ਦਾ ਸੂਰਜ ਅੰਦਰ ਚੜ ਗਿਆ ਹੈ, ਨਸ ਹੈ ਪਾਛਲ ਗਿਣਸੇ, ਪਿੱਛੇ ਜਿਹੜੇ ਗਿਣੇ ਸੀਗੇ ਬੇਮੁਖਤਾਦਕ, ਭਰਮਾਦਕ, ਦੁੱਖ ਦਲਿੱਦਰ, ਉਹ ਸਾਰੇ ਹੀ ਦੌੜ ਗਏ। ਜਿਹਦੇ ਮਨ ਵਿੱਚ ਪ੍ਰੇਮ ਹੈ, ਸ਼ਰਧਾ ਹੈ, ਭਾਵਨਾ ਹੈ, ਨਾਮ ਹੈ, ਉਹਨੂੰ ਨਹੀਂ ਕੋਈ ਡੁਲਾ ਸਕਦਾ। ਬੇਬੇ ਨਾਨਕੀ ਨੂੰ ਕੋਈ ਡੁਲਾ ਹੀ ਨਹੀਂ ਸਕਿਆ, ਰਾਏ ਬਲਾਰ ਨੂੰ ਕੋਈ ਡੁਲਾ ਹੀ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਮੇਰੇ ਜਿਹੜੇ ਪੂਰਨ ਗੁਰਸਿੱਖ ਨੇ, ਜਿਨ੍ਹਾਂ ਦਾ ਮਨ ਇਹ ਮੰਨਦਾ ਕਿ ਨਿਰੰਕਾਰ ਆਪ ਨੇ, ਗੁਰੂ ਨਾਨਕ ਦੇਵ ਜੀ, ਗੁਰੂ ਗ੍ਰੰਥ ਸਾਹਿਬ ਮਹਾਰਾਜ, ਜੋ ਸਾਡੇ ਪਿਤਾ ਨੇ ਕਰ ਦਿੱਤਾ ਦਸਵੇਂ ਪਾਤਸ਼ਾਹ ਨੇ, ਸਹੀ ਹੈ, ਬਸ ਉਹਨਾਂ ਇੱਕ ਥਾਂ ਹੀ ਆਪਣਾ ਪੈਰ ਰੱਖ ਦਿੱਤਾ, ਉਹ ਨਹੀਂ ਡੋਲਦੇ। ਅਤੇ ਜਿਹੜੇ ਇਧਰੀਆਂ ਉਧਰੀਆਂ ਗੱਲਾਂ ਸੁਣ ਕੇ ਡੋਲ ਜਾਂਦੇ ਨੇ, ਭਟਕ ਜਾਂਦੇ ਨੇ, ਭਰਮ ਜਾਂਦੇ ਨੇ, ਉਹ ਫਿਰ ਥਾਂ ਥਾਂ ਦੇ ਉੱਤੇ ਭਟਕਦੇ ਰਹਿੰਦੇ ਨੇ। ਇਸ ਕਰਕੇ ਸਤਿਗੁਰੂ ਕਹਿੰਦੇ ਜਦੋਂ ਮਨ 'ਚ ਪ੍ਰੇਮ ਹੋਵੇ ਨਾ, ਪ੍ਰੇਮ ਵਾਲਾ ਕਦੇ ਨਹੀਂ ਡੋਲਦਾ, ਉਹ ਕਹਿੰਦਾ ਮੇਰੀ ਅੱਖ ਨਾਲ ਦੇਖ ਗੁਰੂ ਨਾਨਕ ਦੇਵ ਜੀ ਨੂੰ, ਤੇਰੀਆਂ ਉਹ ਅੱਖਾਂ ਹੀ ਨਹੀਂ ਹੈ ਜੋ ਗੁਰੂ ਗ੍ਰੰਥ ਸਾਹਿਬ ਨੂੰ ਦੇਖ ਸਕਣ।
ਹੋਵੇ ਤਾਵੇ ਔਰ ਸਰ ਵਰ ਕੇ ਸਰ ਹਰ ਕੀਰਤ ਅਰ ਬਿੰਦਾ।
ਤੇਰਾ ਜਿਹੜਾ ਹੈ ਨਾ ਮਨ, ਹੋਵੇ ਤਵ ਔਰ ਸਰਵਰ ਕੇ ਸਮ, ਤੇਰਾ ਜਿਹੜਾ ਹਿਰਦਾ ਹੈ ਉਹ ਸਰੋਵਰ ਦੇ ਵੱਤ ਬਣ ਜਾਵੇ, ਔਰ ਹਰ ਕੀਰਤ ਅਰ ਬਿੰਦਾ, ਹਰੀ ਦੀ ਜਿਹੜੀ ਕੀਰਤੀ ਕਰਨੀ ਹੈ ਇਹ ਇੱਥੇ ਕਮਲ ਦਾ ਫੁੱਲ ਖਿੜ ਜਾਵੇ।
ਸਦ ਬਿਕਸੈ ਸੋਖੈ ਨਹਿ ਕਬਹੁ ਪ੍ਰੀਤ ਬਧ ਹੈ ਮਕਰੰਦਾ।
ਕਦੇ ਵੀ ਨਾ ਸੁੱਕੇ ਹਰੀ ਦੀ ਕੀਰਤੀ, ਔਰ ਤੇਰਾ ਹਿਰਦਾ ਕਦੇ ਵੀ ਨਾ ਸੁੱਕੇ, ਐਸਾ ਹਿਰਦਾ ਤੇਰਾ ਬਣ ਜਾਵੇ ਉਹਦੇ ਵਿੱਚੋਂ ਨਾ ਕਦੇ ਪ੍ਰੇਮ ਮੁੱਕੇ ਨਾ ਕਦੇ ਸ਼ਰਧਾ ਮੁੱਕੇ। ਔਰ ਇਸ ਢੰਗ ਨਾਲ ਕਹਿੰਦੇ ਪ੍ਰੀਤ ਵਧ ਹੈ ਮਕਰੰਦਾ, ਜਿਹੜਾ ਮਕਰੰਦ ਰਸ ਰੂਪੀ ਪ੍ਰੀਤ ਵਧੇ ਤੇਰੇ ਮਨ ਦੇ ਅੰਦਰ, ਹਮੇਸ਼ਾ ਤੇਰਾ ਪਿਆਰ ਗੁਰਚਰਨਾਂ ਦੇ ਨਾਲ ਵਧਿਆ ਰਹੇ।
ਜਗ ਸਾਗਰ ਨਿੰਦਕ ਗਰ ਲਵਰੰਗ ਪਦਮ ਸਮਾਨ ਅਲੇਪਾ।
ਹੁਣ ਸੰਸਾਰ ਜਿਹੜਾ ਸਮੁੰਦਰ ਹੈ, ਨਿੰਦਕ ਇਹਦੇ ਵਿੱਚ ਗਲ ਜਾਂਦਾ, ਕਿਸ ਕਰਕੇ ਲਵਨੰ ਪਦਮ ਸਮਾਨ ਅਲੇਪਾ, ਲੂਣ ਵਾਂਗੂ ਗਲ ਜਾਂਦਾ। ਨਿੰਦਕ ਗਰਲ ਵਨੰ, ਨਿੰਦਕ ਜ਼ਹਿਰ ਸਮਾਨ ਹੈ, ਤੂੰ ਕਮਲ ਸਮਾਨ ਹੋਵੇਂਗਾ। ਸੋ ਇਸ ਤਰ੍ਹਾਂ ਅੱਖਰਾਂ ਦਾ ਫਰਕ ਹੁੰਦਾ, ਗੱਗਾ ਰਾਰਾ ਲੱਲਾ ਗਰਲ, ਇਹ ਪੰਜਾਬੀ ਦੇ ਵਿੱਚ ਜ਼ਹਿਰ ਦਾ ਵਾਚਕ ਹੈ ਗਰਲ। ਇਸ ਕਰਕੇ ਇਹ ਜਿਹੜਾ ਨਿੰਦਕ ਹੁੰਦਾ ਇਹ ਜ਼ਹਿਰ ਦੇ ਸਮਾਨ ਹੋਵੇਗਾ ਅਤੇ ਗਲ ਜਾਏਗਾ ਸੰਸਾਰ ਸਮੁੰਦਰ ਦੇ ਵਿੱਚ।